ਕੋਈ ਬੰਦਾ ਸੁੱਖ ਵੇਲੇ ਵੀ ਉਸੇ ਤਰ੍ਹਾਂ ਹੱਸੇ ਤੇ ਦੁੱਖ ਵੇਲੇ ਵੀ ਉਸੇ ਤਰ੍ਹਾਂ ਰਜਾ ਵਿੱਚ ਰਹੇ। ਕਹਿਣ ਲੱਗੇ ਉਹ ਸਭ ਤੋਂ ਵੱਡਾ ਜੇ ਤੇ ਸਭ ਤੋਂ ਅਮੀਰ ਉਹ ਕਹਿ ਜਿਸ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਸੰਤੋਖ ਆ ਗਿਆ ਏ। ਸਭ ਤੋਂ ਅਮੀਰ ਉਹ ਪੁਰਸ਼ ਕਹਿ ਤੇ ਸਭ ਤੋਂ ਵੱਡਾ ਗਰੀਬ ਦੁਨੀਆਂ ਚ ਉਹ ਜੇ ਜਿਸ ਦੇ ਅੰਦਰ ਕਿਰਸ ਤ੍ਰਿਸ਼ਨਾ ਤਮਾ ਮੰਨਾ ਨੇ ਅੰਦਰ ਜ਼ੋਰ ਪਾਇਆ ਹੋਇਆ ਏ। ਉਹਦੇ ਤੋਂ ਵੱਡਾ ਕੰਗਾਲ ਕੋਈ ਨਹੀਂ ਏ। ਤੁਹਾਨੂੰ ਪਤਾ ਏ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਰ ਕਹਿੰਦਾ ਸਤਿਗੁਰੂ ਕਿਰਪਾ ਕਰੋ ਮੈਂ ਤੁਹਾਡੇ ਕੋਲੋਂ ਕੁਝ ਬਹੁਤ ਆਤਮਕ ਸ਼ਕਤੀਆਂ ਵੇਖੀਆਂ ਨੇ ਚੱਕੀਆਂ ਆਪ ਘੁੰਮ ਰਹੀਆਂ ਨੇ ਇੱਕ ਹਜ਼ਾਰਾਂ ਲੋਕ ਤੁਹਾਡੇ ਤੋਂ ਕੁਰਬਾਨ ਹੋ ਰਹੇ ਨੇ ਮੈਂ ਵੀ ਤੁਹਾਡੇ ਤੋਂ ਬੜਾ ਪ੍ਰਸੰਨ ਹੋ ਗਿਆ ਵਾਂ ਮੈਂ ਚਾਹੁੰਦਾ ਵਾਂ ਮੈਂ ਇਸ ਦੁਨੀਆਂ ਦਾ ਰਾਜਾ ਵਾਂ ਤੁਸੀਂ ਇੱਕ ਫਕੀਰ ਲੋਕ ਹੋ ਤੁਸੀਂ ਇਸ ਰਾਜੇ ਕੋਲੋਂ ਕੁਛ ਵੀ ਮੰਗੋ ਮੈਂ ਖੁਸ਼ ਬੜਾ ਵਾਂ ਤੇ ਮੈਂ ਤੁਹਾਨੂੰ ਦੁਨੀਆਂ ਦੀ ਹਰ ਚੀਜ਼ ਦੇ ਸਕਦਾ ਹਾਂ। ਮੇਰੇ ਸਾਹਿਬ ਮੁਸਕਰਾਏ ਕਹਿਣ ਲੱਗੇ ਵਾਹ ਬਾਬਰਾ ਕਿੰਨੀ ਅਣਜਾਣ ਪੁਣੇ ਵਾਲੀ ਗੱਲ ਕਰ ਰਿਹਾ ਏ ਜੇ ਮੈਂ ਮੰਗਣਾ ਹੋਇਆ ਦਾਤੇ ਕੋਲੋਂ ਮੰਗੀ ਦਾ ਏ ਮੰਗਤਿਆਂ ਕੋਲੋਂ ਨੀ ਕਦੇ ਕੁਝ ਮੰਗੀ ਦਾ ਤੂੰ ਤਾਂ ਬਹੁਤ ਵੱਡਾ ਮੰਗਤਾ ਏ। ਕਹਿਣ ਲੱਗਾ ਗੁਰੂ ਸਾਹਿਬਾਨ ਜੀ ਨੂੰ ਬਾਬਾ ਨਾਨਕ ਬਹੁਤ ਵੱਡੀ ਤੋਹੀਨ ਕਰ ਰਹੇ ਹੋ ਤੁਸੀਂ ਮੇਰੀ ਮੈਂ ਮੰਗਤਾ ਨਹੀਂ ਮੈਂ ਲੱਖਾਂ ਲੋਕਾਂ ਦੇ ਸਿਰਾਂ ਤੇ ਰਾਜ ਕਰਨ ਵਾਲਾ ਵਾਂ ਮੇਰੇ ਭੰਡਾਰੇ ਅੰਦਰ ਇੰਨਾ ਕੁ ਪੈਸਾ ਟਕਾ ਤੇ ਖਜ਼ਾਨਾ ਏ ਮੈਂ ਲੱਖਾਂ ਮੰਗਤਿਆਂ ਨੂੰ ਰੋਟੀ ਖਵਾ ਸਕਦਾ ਵਾਂ ਤੁਸੀਂ ਮੈਨੂੰ ਮੰਗਤਾ ਕਹਿ ਰਹੇ ਹੋ। ਹਜ਼ੂਰ ਕਹਿਣ ਲੱਗੇ ਜੇ ਸੱਚ ਪੁੱਛਦਾ ਏ ਨਾ ਤੂੰ ਕੇਵਲ ਆਮ ਮੰਗਤਾ ਨਹੀਂ ਮੰਗਤਾ ਤਾਂ ਸਾਰਾ ਦਿਨ ਲੋਕਾਂ ਨੂੰ ਅਸੀਸਾਂ ਦੇ ਕੇ ਕੁਝ ਮੰਗਦਾ ਏ ਤੂੰ ਤਾਂ ਹਜ਼ਾਰਾਂ ਲੋਕਾਂ ਦੇ ਕਤਲ ਕਰ ਹਜ਼ਾਰਾਂ ਕੀ ਬੱਚਿਆਂ ਨੂੰ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਮਾਰ ਹਜ਼ਾਰਾਂ ਕੀ ਤੂੰ ਮਾਤਾ ਪਿਤਾ ਦੇ ਕੋਲੋਂ ਬੱਚਿਆਂ ਦਾ ਖੂਨ ਵਹਾ ਕੇ ਫਿਰ ਤੂੰ ਰਾਤ ਨੂੰ ਰੋਟੀ ਖਾਂਦਾ ਪੈਸਾ ਇਕੱਠਾ ਕਰਦਾ ਏ ਤੂੰ ਮੰਗਤਿਆਂ ਦਾ ਵੀ ਮੰਗਦਾ ਏ ਉਹ ਕਿਸੇ ਨੂੰ ਅਸੀਸ ਦੇ ਕੇ ਰੋਟੀ ਖਾਂਦੇ ਨੇ ਤੂੰ ਕਿਸੇ ਦਾ ਕਤਲ ਕਰਕੇ ਰੋਟੀ ਖਾਂਦਾ ਏ ਸਭ ਤੋਂ ਵੱਡਾ ਤੂੰ ਮੰਗਤਾ ਏ। ਉਹਦੇ ਅੰਦਰ ਦੇ ਕਪਾਟ ਖੁੱਲ ਗਏ ਗੁਰੂ ਨਾਨਕ ਦੇ ਚਰਨਾਂ ਵਿੱਚ ਢਹਿ ਕੇ ਕਹਿਣ ਲੱਗਾ ਸਾਈਆਂ ਅੱਜ ਮੈਨੂੰ ਪਤਾ ਲੱਗਾ ਏ ਅਸਲ ਵਿੱਚ ਮੰਗਤਾ ਕੌਣ ਕਹਿ ਅਸਲ ਵਿੱਚ ਰਾਜਾ ਕੌਣ ਏ। ਗੁਰੂ ਕੇ ਪਿਆਰ ਵਾਲਿਓ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਇਹ ਬਚਨ ਕਦੇ ਤੁਸੀਂ ਬਾਣੀ ਚੋ ਪੜਿਆ ਜੇ ਪਿਆਰ ਨਾਲ ਮੇਰੇ ਸਾਹਿਬ ਕਹਿੰਦੇ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਤੇ ਸਭ ਸਾਜੈ। ਸਾਧ ਸੰਗਤ ਅਸਲ ਵਿੱਚ ਰਾਜਾ ਉਹ ਕਹਿ ਜਿਸ ਦਾ ਅੰਦਰ ਦਾ ਰੱਜ ਗਿਆ ਏ। ਅਸੀਂ ਸਾਰੀ ਜ਼ਿੰਦਗੀ ਅੰਦਰ ਆਸਾਂ ਵਧਾਈ ਜਾਂਦੇ ਹਾਂ ਆਹ ਵੀ ਮਿਲ ਜਾਏ ਉਹ ਵੀ ਮਿਲ ਜਾਏ। ਮੇਰੇ ਸਾਹਿਬ ਕਹਿਣ ਲੱਗੇ ਜਿੰਨੀਆਂ ਵੱਧ ਪਦਾਰਥ ਮੰਗੋਗੇ ਉਹਨੇ ਕੀ ਕੱਲ ਨੂੰ ਤੁਹਾਨੂੰ ਵੱਧ ਜਨਮ ਲੈ ਕੇ ਦੁੱਖ ਭੋਗਣਾ ਪਵੇਗਾ ਕਿਉਂਕਿ ਅਸੀਂ ਕੁਝ ਮੰਗ ਰਹੇ ਸਾਂ ਮੌਤ ਆ ਗਈ ਉਹ ਹੁਣ ਮੰਗ ਪੂਰੀ ਕਰਨ ਲਈ ਅਗਲਾ ਜਨਮ ਮਿਲੇਗਾ ਉਹਦੇ ਚ ਫਿਰ ਮੰਗਾਂਗੇ ਫਿਰ ਅਗਲਾ ਜਨਮ ਮਿਲੇਗਾ। ਪਰ ਜਿਹੜੇ ਸਨ ਪੁਰਾਤਨ ਗੁਰੂ ਕੇ ਸਿੱਖ ਜਿਹੜੀ ਅੱਜ ਕੱਲ ਮੈਂ ਸਾਂਝੀ ਕਰਨਾ ਚਾਹੁੰਦਾ ਵਾਂ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਨਾ ਗੁਰਸਿੱਖੀ ਦੇ ਅਸੂਲਾਂ ਨੂੰ ਬਹੁਤ ਵੱਡੀ ਤਾਦਾਦ ਵਿੱਚ ਲਿਖਿਆ ਏ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਏ ਉਹਨਾਂ ਚੋਂ ਮੈਂ ਲੱਭਣ ਦਾ ਯਤਨ ਕੀਤਾ ਮੈਨੂੰ ਉਹ ਵੱਧ ਤੋਂ ਵੱਧ ਗੁਰਸਿੱਖ ਲੱਭਣ ਜਿਹੜੇ ਸਤਿਗੁਰੂ ਜੀ ਨਾਲ ਕੇਵਲ ਇਸ ਲਈ ਜੁੜੇ ਸਨ ਭਾਈ ਸਤਿਗੁਰੂ ਸਾਡੀਆਂ ਮੰਗਾਂ ਪੂਰੀਆਂ ਕਰੀ ਜਾਂਦੇ ਨੇ ਸਤਿਗੁਰੂ ਜੀ ਕੋਲੋਂ ਕੁਝ ਮੰਗਦੇ ਹਾਂ ਉਹ ਸਾਨੂੰ ਦੇ ਹੀ ਜਾਂਦੇ ਨੇ। ਅੱਜ ਸਾਡਾ ਇੱਥੇ ਆ ਕੇ ਧਿਆਨ ਰੁਕ ਜਾਂਦਾ ਏ ਅਸੀਂ ਵੱਧ ਤੋਂ ਵੱਧ ਇਹ ਕਹਿਣ ਦਾ ਵੀ ਯਤਨ ਕਰਦੇ ਹਾਂ ਆਓ ਗੁਰੂ ਵਾਲੇ ਬਣੋ ਤੇ ਸਤਿਗੁਰੂ ਪਿਤਾ ਜੀ ਤੁਹਾਡੀ ਆਹ ਮੰਗ ਪੂਰੀ ਕਰਨਗੇ ਆ ਕਰਨਗੇ। ਜੇ ਅਸਲੀਅਤ ਪੁੱਛਦੇ ਹੋ ਨਾ ਤੇ ਗੁਰੂ ਸਾਹਿਬਾਨ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਿੱਖ ਉਹ ਏ ਜਿਹੜਾ ਸਤਿਗੁਰੂ ਜੀ ਕੋਲ ਆ ਕੇ ਇਹ ਕਵੇ ਦਾਤਾ ਮੈਂ ਚਾਹੁੰਦਾ ਵਾਂ ਤੁਹਾਡਾ ਸਿੱਖ ਬਣਾ ਸਿੱਖੀ ਦੇ ਅਸੂਲ ਪਾਲਾਂ ਤੇ ਸਿੱਖੀ ਚੋ ਰਸ ਲਵਾਂ ਇਸ ਦੇਖੀ ਨੂੰ ਸਫਲ ਬਣਾਵਾਂ ਤੇ ਗੁਰੂ ਜੋ ਸਿੱਖਿਆ ਦਿੰਦਾ ਏ ਸਾਰੀ ਜ਼ਿੰਦਗੀ ਸਿੱਖ ਉਹਦੀ ਕਮਾਈ ਕਰਦੇ ਕਹਿਣ। ਉਦਾਹਰਣ ਦਿਆਂ ਇੱਕ ਦੋ ਮੈਂ ਗੁਰੂ ਕੇ ਪਿਆਰਿਓ, ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ। ਸਿੱਖ ਜਦੋਂ ਗੁਰੂ ਕੀ ਸੰਗਤ ਵਿੱਚ ਆਉਂਦੇ ਇੱਥੇ ਆ ਕੇ ਸਿੱਖਦੇ, ਕੀ ਸਿੱਖਦੇ ਨੇ, ਆਪਣੀ ਸੁਰਤ ਨੂੰ ਗੁਰੂ ਕੇ ਸ਼ਬਦ ਵਿੱਚ ਕਿਵੇਂ ਜੋੜਨਾ ਹੈ ਇਹਦਾ ਅਭਿਆਸ ਕਰਦੇ, ਇੱਥੋਂ ਆ ਕੇ ਸਿੱਖਦੇ। ਦੂਸਰਾ ਬਚਨ ਕਹਿਣ ਲੱਗੇ ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਸਿੱਖ ਆਉਂਦੇ ਗੁਰੂ ਕੋਲ ਤੇ ਕਹਿੰਦੇ ਦਾਤਾ ਅਸੀਂ ਕੁਝ ਲਿਖਣਾ ਚਾਹੁੰਦੇ ਹਾਂ। ਕੀ ਲਿਖਦੇ? ਗੁਰੂ ਕੀ ਬਾਣੀ ਨੂੰ ਸੁਣਦੇ ਕੰਨਾਂ ਨਾਲ, ਉਸ ਨੂੰ ਆਪਣੇ ਕਿਰਦੇ ਦੀ ਤਖਤੀ ਤੇ ਨਾਲ ਨਾਲ ਲਿਖੀ ਜਾਂਦੇ ਜੋ ਗੁਰੂ ਨੇ ਕਿਹਾ ਉਹਨੂੰ ਅੰਦਰ ਲਿਖਣਾ ਹੈ। ਤੀਜੀ ਪੰਕਤੀ ਵਿੱਚ ਕਹਿੰਦੇ ਗੁਰਸਿੱਖੀ ਦਾ ਸਿਮਰਨ ਸਤਿਗੁਰ ਮੰਤ ਕੁੱਲ ਰਸ ਇੱਕ ਹੈ। ਗੁਰਸਿੱਖੀ ਜਿਹੜੀ ਕਹਿ ਇਹ ਸਤਿਗੁਰੂ ਕੋਲ ਮੰਤਰ ਲੈਂਦੇ, ਜਿਵੇਂ ਕੋਲੂ ਤੇ ਵੇਤਨੇ ਨਾਲ ਅਸੀਂ ਕਮਾਦ ਪੀੜ ਕੇ ਉਹਦੇ ਚੋਂ ਰਸ ਕੱਢਦੇ ਹਾਂ, ਗੁਰਸਿੱਖ ਇੰਨਾ ਕੁ ਗੁਰੂ ਕੇ ਮੰਤਰ ਦਾ ਜਾਪ ਕਰਦੇ ਸਰੀਰ ਨੂੰ ਇੰਨਾ ਕੁ ਇਹਨਾਂ ਨੂੰ ਭਾਵੇਂ ਕਸ਼ਟ ਦੇਣਾ ਪਵੇ ਇਹ ਦੁੱਖ ਦੇ ਕੇ ਵੀ ਮੰਤਰ ਜਪ ਕੇ ਗੁਰੂ ਬਖਸ਼ਿਆ ਇਹ ਆਪਣੇ ਅੰਦਰ ਨਾਮ ਰਸ ਪੈਦਾ ਕਰਦੇ। ਚੌਥੀ ਪੰਕਤੀ ਵਿੱਚ ਕਹਿੰਦੇ ਨੇ ਗੁਰਸਿੱਖੀ ਦਾ ਜਿੱਥੇ ਸਿਮਰਨ ਹੋਏ ਉੱਥੇ ਬਚਨ ਗੁਰਸਿੱਖੀ ਦਾ ਵਰਤਮਾਨ ਚੰਦਨ ਵਾਸ ਨਿਵਾਸ ਬਰੇਖੈ। ਗੁਰਸਿੱਖ ਹਮੇਸ਼ਾ ਵਰਤਮਾਨ ਵਿੱਚ ਜਿਉਂਦਾ ਹੈ। ਇਹ ਗੱਲ ਥੋੜੀ ਜੀ ਸਮਝਣ ਵਾਲੀ ਏ, ਨਾ ਤਾਂ ਸਿੱਖ ਬੀਤ ਚੁੱਕੇ ਨੂੰ ਯਾਦ ਕਰ ਕਰਕੇ ਰੋਂਦਾ ਏ ਤੇ ਨਾ ਹੀ ਸਿੱਖ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਭਈ ਆਉਣ ਵਾਲੇ ਸਮੇਂ ਲਈ ਮੈਂ ਕੁਝ ਨਾ ਕੁਝ ਜੋੜ ਲਾਂ। ਹੁੰਦਾ ਕੀ ਏ, ਬੀਤ ਚੁੱਕਾ ਉਹਨੇ ਮੁੜ ਕੇ ਆਉਣਾ ਨਹੀਂ, ਆਉਣ ਵਾਲੇ ਦਾ ਪਤਾ ਨਹੀਂ ਉਸਨੇ ਆਉਣਾ ਹੈ ਕਿ ਨਹੀਂ। ਵਰਤਮਾਨ ਅਸੀਂ ਚਿੰਤਾ ਵਿੱਚ ਗਵਾ ਲਿਆ। ਗੁਰੂ ਕਾ ਸਿੱਖ ਕੀ ਕਰਦਾ? ਵੱਧ ਤੋਂ ਵੱਧ ਅੱਜ ਨੂੰ ਸਾਂਭਦਾ ਏ ਭਈ ਵਰਤਮਾਨ ਜੋ ਕੁਝ ਮੇਰੇ ਕੋਲ ਏ ਮੈਂ ਇਹਨੂੰ ਕਿਵੇਂ ਸੁਖੀ ਬਣਾਉਣਾ ਏ। ਤੇ ਵਰਤਮਾਨ ਕੀ ਕਰਦਾ ਏ? ਵੱਧ ਤੋਂ ਵੱਧ ਕਹਿੰਦਾ ਮਾਲਕ ਜੋ ਮੈਨੂੰ ਕੁਝ ਮਿਲਿਆ ਏ ਮੈਂ ਇਹਦੇ ਸ਼ੁਭ ਗੁਣਾਂ ਦਾ ਅਭਿਆਸ ਕਰਕੇ ਚੰਦਨ ਵਾਂਗੂ ਆਪਣੇ ਅੰਦਰ ਗੁਣ ਪੈਦਾ ਕਰ, ਉਹ ਸਮਾਜ ਵਿੱਚ ਤੇਰੇ ਸ਼ੁਭ ਗੁਣਾਂ ਦੀ ਖੁਸ਼ਬੂ ਫੈਲਾਵਾਂਗਾ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖ ਹੈ। ਗੁਰਸਿੱਖ ਜਦੋਂ ਇਹਨਾਂ ਅਸੂਲਾਂ ਨੂੰ ਵੱਧ ਤੋਂ ਵੱਧ ਪਾਲਦਾ ਏ, ਅਸੀਂ ਤਾਂ ਇਹ ਕਹਿੰਦੇ ਨਾ ਵੀ ਸਤਿਗੁਰੂ ਤੁਸੀਂ ਕੀ ਕਰੋਗੇ ਮੇਰੇ ਲਈ, ਚਾਹੀਦਾ ਇਹ ਕਹਿਣਾ ਸਤਿਗੁਰੂ ਮੈਂ ਤੇਰੇ ਦਰ ਤੇ ਆ ਗਿਆ ਵਾਂ, ਹੁਣ ਮੈਨੂੰ ਦੱਸੋ ਮੈਂ ਕੀ ਕਰ ਸਕਦਾ ਵਾਂ ਤੇਰੀ ਖੁਸ਼ੀ ਲੈਣ ਲਈ। ਫਿਰ ਦੁਬਾਰਾ ਉਹ ਗੱਲ ਕਹਾਂਗਾ, ਅਸੀਂ ਇਸ ਗੱਲ ਤੇ ਜ਼ੋਰ ਦੇਨੇ ਆ ਸਤਿਗੁਰੂ ਜੀ ਤੁਸੀਂ ਕੀ ਕਰੋਗੇ ਸਾਡੇ ਲਈ, ਪਰ ਚਾਹੀਦਾ ਇਹ ਵੇ ਕਹਿਣਾ ਸਤਿਗੁਰੂ ਜੀ ਕਹਿਣ ਸਿੱਖਾ ਮੇਰੇ ਘਰ ਨਾਲ ਜੋੜ ਕੇ ਜ਼ਿੰਦਗੀ ਦਾ ਲੋਕ ਪਰਲੋਕ ਦਾ ਸੁੱਖ ਲੈਣਾ ਚਾਹੁੰਦਾ ਏ, ਇਹਦੇ ਲਈ ਤੂੰ ਕੀ ਕਮਾਈ ਕਰੇਗਾ। ਹਜ਼ੂਰ ਕਹਿੰਦੇ ਨੇ ਜਦੋਂ ਇਸ ਪਾਸੇ ਵੱਲ ਕੋਈ ਤੁਰਦਾ ਏ ਕਰਦਾ ਕਮਾਈ ਉਹ ਅੰਦਰੋਂ ਇਹਨਾਂ ਕੋ ਗੁਰੂ ਕਿਰਪਾ ਨਾਲ ਰੱਜ ਜਾਂਦਾ ਏ ਭਈ ਉਹ ਫਿਰ ਅੰਦਰੋਂ ਰੱਜ ਕੇ ਬਾਹਰੋਂ ਸ਼ੋਅ ਨਹੀਂ ਕਰਦਾ ਮੇਰੇ ਕੋਲ ਕੀ ਕੋਜੇ। ਬਾਹਰੋਂ ਜੇ ਉਹਦੇ ਕੋਲ ਸਾਧ ਸੰਗਤ ਦੋ ਵਕਤ ਦੀ ਰੋਟੀ ਏ ਉਹਦੇ ਵਿੱਚ ਹੀ ਸੰਤੁਸ਼ਟ ਹੈ, ਜੇ ਉਸ ਨੂੰ ਮਾਲਕ ਨੇ ਚਾਰ ਪਿੰਡਾਂ ਦੀ ਉਸ ਨੂੰ ਮਾਲਕੀਅਤ ਦਿੱਤੀ ਏ ਉਹ ਤਾਂ ਵੀ ਖੁਸ਼ ਏ, ਜੇ ਉਹਨੂੰ ਰਾਜੇ ਸ਼ਿਵਨਾਪ ਵਾਂਗੂ ਰਾਜਾ ਬਣਾਇਆ ਏ ਉਹ ਤਾਂ ਵੀ ਖੁਸ਼ ਏ। ਇਹ ਨੀ ਮੈਂ ਕਹਿੰਦਾ ਕਿਉਂਕਿ ਕੋਈ ਗੁਰੂ ਕਾ ਸਿੱਖ ਗਰੀਬ ਰਹਿ ਕੇ ਬੰਦਗੀ ਕਰੇ, ਬਿਲਕੁਲ ਗਰੀਬੀ ਅਮੀਰੀ ਨੂੰ ਨਾ ਜੋੜਿਆ ਕਰੋ। ਜਿੰਨਾ ਮਾਲਕ ਨੇ ਕਿਸੇ ਦੇ ਭਾਗ ਵਿੱਚ ਪੈਸਾ ਮਾਣ ਇੱਜ਼ਤ ਸ਼ੋਹਰਤ ਦੌਲਤ ਪਰਿਵਾਰ ਦੇ ਜੀ ਲਿਖੇ ਨੇ ਉਹ ਮਿਲਣੇ ਹੀ ਨੇ, ਉਹਨੂੰ ਮਿਲਣ ਦਿਓ, ਉਹਨੂੰ ਰੋਕੋ ਨਾ। ਪਰ ਗੁਰੂ ਕਾ ਸਿੱਖ ਸਿੱਖੀ ਦੀ ਕਮਾਈ ਕਰਕੇ ਉਸੇ ਦੇ ਅੰਦਰ ਸੰਤੋਖ ਕਰਦਾ ਏ। ਜੇ ਰਾਜਾ ਏ ਤੇ ਕਹਿੰਦਾ ਮਾਲਕ ਜੋ ਰਾਜ ਦੇ ਤਾਂ ਕਮਨ ਵਡਾਈ ਇਹ ਤੇਰੀ ਕਿਰਪਾ ਨਾਲ ਮਿਲਿਆ, ਇਹ ਮੇਰੇ ਕੋਲ ਏ ਮੈਂ ਇਹਨੂੰ ਸੰਭਾਲਾਂਗਾ। ਪਰ ਅਸਲ ਵਿੱਚ ਮੇਰੇ ਅੰਦਰ ਦੇ ਜਿਹੜੀ ਤ੍ਰਿਪਤੀ ਏ ਉਹ ਸਾਂਭੀ ਰਵੇ, ਉਹਦੇ ਤੋਂ ਡਰਦਾ ਉਹ ਨਾ ਗਵਾਚੇ। ਗਰੀਬ ਵੀ ਇਹ ਗੱਲ ਕਹਿੰਦਾ ਏ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਕਜੂਰੀ ਅੰਦਰ ਭਾਈ ਗੜੀਆ ਸੀ, ਭਾਈ ਗੜੀਆ ਤੁਸੀਂ ਬਹੁਤ ਵਾਰੀ ਨਾਂ ਸੁਣਿਆ ਹੋਵੇਗਾ। ਉਸ ਦੇ ਕੋਲ ਨਾ ਬਾਹਰੋਂ ਦੁਨੀਆਂ ਦੀ ਕੋਈ ਬਹੁਤੀ ਦੌਲਤ ਨਹੀਂ ਸੀ, ਗਰੀਬ ਰਾਜਾ ਸੀ। ਅਕਸਰ ਇਹਨਾਂ ਕੋ ਉਹਦੇ ਹਾਲਾਤ ਸਨ ਘਰ ਦੇ, ਇੱਕ ਜਿਹੜਾ ਸੂਟ ਪਾ ਲੈਂਦਾ ਕਈ ਵਾਰ ਇੱਕ ਇੱਕ ਸਾਲ ਦੋ ਦੋ ਸਾਲ ਉਹਦੇ ਚ ਉਹਨੂੰ ਗੁਜ਼ਾਰਾ ਕਰਨਾ ਪੈਂਦਾ, ਪਰ ਅੰਦਰੋਂ ਗੁਰੂ ਬਚਨਾਂ ਦੀ ਕਮਾਈ ਕਰ ਰਿਹਾ। ਉਹਨੇ ਕਦੇ ਨਹੀਂ ਕਿਹਾ ਸਤਿਗੁਰੂ ਤਾਂ ਤੇਰੇ ਘਰ ਨਾਲ ਜੁੜਾਂਗਾ, ਪਹਿਲਾਂ ਗਰੀਬੀ ਨੂੰ ਅਮੀਰੀ ਚ ਬਦਲ, ਪਹਿਲਾਂ ਮੇਰੇ ਘਰ ਅੰਦਰ ਪਰਿਵਰਤਨ ਲਿਆ ਮਾਇਆ ਦਾ, ਸਿੱਖ ਆਪਣੀ ਜੀਵਨ ਚ ਪਰਿਵਰਤਨ ਲਿਆਉਣਾ ਚਾਹੁੰਦਾ ਏ ਗੁਣਾਂ ਤ, ਉਹ ਆਪਣੀ ਮਾਇਆ ਚ ਪਰਿਵਰਤਨ ਨੂੰ ਬਹੁਤੀ ਤਰਜੀਹ ਨਹੀਂ ਦਿੰਦਾ ਸਾਧ ਸੰਗਤ, ਕਿਉਂਕਿ ਅਸਲ ਵਿੱਚ ਸੁੱਖ ਉਹਦੇ ਵਿੱਚ ਏ। ਭਾਈ ਗੜੀਏ ਤੇ ਹੋ ਗਈ ਕਿਰਪਾ, ਸਤਿਗੁਰੂ ਕਹਿੰਦੇ ਨੇ ਭਾਈ ਗੜੀਆ ਤੂੰ ਜੁੜਿਆ ਏ, ਮੈਂ ਚਾਹੁੰਦਾ ਹੁਣ ਤੂੰ ਕਿਸੇ ਹੋਰ ਨੂੰ ਵੀ ਜੋੜ, ਤੂੰ ਜ਼ਿੰਦਗੀ ਦੇ ਕੁਝ ਸਾਲ ਆਪਣੇ ਪਰਿਵਾਰ ਨੂੰ ਦਿੱਤੇ ਨੇ, ਹੁਣ ਜ਼ਿੰਦਗੀ ਦਾ ਕੁਝ ਸਮਾਂ ਤੂੰ ਸੰਸਾਰ ਦੀ ਸੇਵਾ ਵਿੱਚ ਲਾ। ਪਿਆਰਿਓ ਇਹ ਗੱਲ ਬਹੁਤ ਵੱਡੀ ਜਿਹੜੀ ਗੁਰੂ ਅਰਜਨ ਪਿਤਾ ਜੀ ਕਹਿ ਰਹੇ ਨੇ, ਕੱਲ ਨੂੰ ਜੋ ਆਪਾਂ ਬਾਲ ਬੱਚੇ ਜਦੋਂ ਕਹਿਣਗੇ ਬਾਪੂ ਚੁੱਪ ਕਰਕੇ ਬਹਿ ਜਾ ਸਾਨੂੰ ਤੇਰੀ ਲੋੜ ਨਹੀਂ, ਉਹ ਜੋ ਨਿਰਾਦਰ ਸੁਣਾਂਗੇ ਚੰਗਾ ਹੋਵੇ ਉਹਦੇ ਤੋਂ ਪਹਿਲਾਂ ਇਹਨਾਂ ਕੋ ਗੁਰੂ ਨਾਲ ਪਿਆਰ ਪਾ ਲਈਏ ਸਾਧ ਸੰਗਤ, ਪਰਿਵਾਰ ਵੀ ਸਾਨੂੰ ਚਾਹਵੇ ਅਸੀਂ ਘਰ ਬੈਠੀਏ, ਸੰਸਾਰ ਵੀ ਚਾਹਵੇ ਉਹ ਸਾਡੇ ਘਰ ਵਿੱਚ ਆ ਕੇ ਬਾਪੂ ਕੋਈ ਗੁਰੂ ਨਾਨਕ ਦੀ ਗੱਲ ਸੁਣਾ ਕੇ ਸ਼ੁਭ ਗੁਣ ਪ੍ਰਦਾਨ ਕਰੇ। ਪਿਆਰੇ ਉਹ ਬੁਢਾਪਾ ਬੜਾ ਵੱਡਾ ਮੁੱਲਾ ਜੇ, ਬੁਢਾਪੇ ਅੰਦਰ ਤਜਰਬਾ ਵੀ ਏ, ਬਜ਼ੁਰਗ ਆਦਮੀ ਦੇ ਕੋਲ ਜੇ ਬੰਦਗੀ ਹੋਵੇ ਉਹਦਾ ਰਸ ਵੀ ਹੋਏਗਾ, ਉਤਰਾਅ ਚੜਾਓ ਨੇ ਵੇਖੇ ਨੇ, ਉਹ ਬਹੁਤ ਸਿੱਖੀ ਦਾ ਪ੍ਰਚਾਰ ਕਰ ਸਕਦਾ ਏ, ਪਰ ਕਰਦੇ ਵੀ ਕਹਿਣ ਕੁਝ, ਪਰ ਬਹੁਤੀ ਵਾਰੀ ਤਾਂ ਬੁਢਾਪਾ ਗਿਲਿਆਂ ਅੰਦਰ, ਸ਼ਿਕਵਿਆਂ ਅੰਦਰ, ਬੀਤ ਚੁੱਕੇ ਸਮੇਂ ਦੇ ਅੰਦਰ ਗਲਤੀਆਂ ਤੇ ਚੰਗੀਆਂ ਗੱਲਾਂ ਨੂੰ ਚੇਤਾ ਕਰਨ ਵਿੱਚ ਹੀ ਬਰਬਾਦ ਹੋ ਰਿਹਾ। ਹਜ਼ੂਰ ਕਹਿਣ ਲੱਗੇ ਭਾਈ ਗੜੀਆ ਤੂੰ ਕਸ਼ਮੀਰ ਚਲਾ ਜਾ, ਹੁਣ ਬਾਲ ਬੱਚੇ ਵੱਡੇ ਨੇ, ਕਮਾਣਗੇ ਖਾਣਗੇ, ਤੂੰ ਕਸ਼ਮੀਰ ਅੰਦਰ ਜਾ, ਉੱਥੇ ਗੁਰੂ ਨਾਨਕ ਦੇ ਇਸ ਸਿੱਖੀ ਦੀ ਖੁਸ਼ਬੂ ਫੈਲਾ, ਲੋਕਾਂ ਨੂੰ ਸਾਈ ਨਾਲ ਜੋੜ। ਭਾਈ ਗੜੀਏ ਨੇ ਚਰਨ ਚੁੰਮੇ ਤੇ ਤੁਰ ਪਿਆ, ਜਦੋਂ ਗਿਆ ਤੇ ਸਭ ਤੋਂ ਪਹਿਲਾਂ ਪੀਰ ਸ਼ਾਹ ਦੌਲਾ ਦੇ ਕੋਲ ਖਲੋਤਾ ਏ, ਪੀਰ ਸ਼ਾਹ ਦੌਲਾ ਕੋਲ ਰਿਹਾ, ਇਹਨੇ ਆਪਣੀ ਜ਼ੁਬਾਨ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਏ। ਪਾਠ ਸੁਣਨ ਤੋਂ ਬਾਅਦ ਪੀਰ ਸ਼ਾਹ ਦੌਲਾ, ਸ਼ਾਹ ਦੌਲਾ ਦਾ ਅਰਥ ਹੁੰਦਾ ਫਕੀਰੀ ਦਾ ਤੱਤ, ਭਾਵ ਜਿਸ ਨੇ ਤੱਤ ਨੂੰ ਪਾ ਲਿਆ ਏ, ਇਹ ਫਕੀਰ ਬਹੁਤ ਪਹੁੰਚਿਆ ਹੋਇਆ ਸੀ, ਇਹ ਫਕੀਰ ਦੇ ਕੋਲ ਇੰਨੀਆਂ ਰਹਿਮਤਾਂ ਸਨ, ਸੇਵਾ ਚ ਬੜਾ ਨਿਪੁੰਨ ਸੀ, ਕਦੇ ਇਸ ਨੇ ਪੁਲ ਬਣਾਉਣੇ, ਸੜਕਾਂ ਬਣਾਉਣੀਆਂ, ਗਰੀਬਾਂ ਲਈ ਲੰਗਰ ਲਗਾਉਣੇ। ਜਦੋਂ ਇਹਨੇ ਭਾਈ ਗੜੀਆ ਦੀ ਰਸਨਾ ਤੋਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤੇ ਕਹਿਣ ਲੱਗਾ ਭਾਈ ਗੜੀਆ ਭਾਵੇਂ ਮੈਂ ਪਹਿਲਾਂ ਵੀ ਗੁਰੂ ਜੀ ਦੇ ਘਰ ਨਾਲ ਜੁੜਿਆ ਵਾ, ਕਿਸੇ ਢੰਗ ਤਰੀਕੇ ਨਾਲ ਉਹਨਾਂ ਦੀ ਸ਼ੁਭ ਗੁਣਾਂ ਦੀ ਖੁਸ਼ਬੂ ਮੇਰੇ ਕੋਲ ਪਹੁੰਚੀਏ, ਪਰ ਦੇਖ ਮੈਨੂੰ ਕੁਝ ਸ਼ਬਦ ਵੀ ਯਾਦ ਨੇ, ਪਰ ਜਿਹੜਾ ਅੱਜ ਤੇਰੀ ਜ਼ੁਬਾਨ ਤੋਂ ਬਾਣੀ ਦਾ ਪਾਠ ਸੁਣ ਕੇ ਰਸ ਆਇਆ ਏ, ਮੈਂ ਚਾਹਨਾ ਵਾ ਇਹ ਸੁਖਮਨੀ ਸਾਹਿਬ ਦਾ ਪਾਠ ਤੇਰੀ ਜ਼ੁਬਾਨ ਤੋਂ ਕੁਝ ਦਿਨ ਹੋਰ ਸੁਣਾ, ਤੂੰ ਸੁਣਾਈ ਜਾਵੇ ਮੈਂ ਸੁਣਦਾ ਜਾਵਾ। ਭਾਈ ਸਾਹਿਬ ਕਹਿਣ ਲੱਗੇ ਸ਼ਾਹ ਦੌਲਾ ਆਖਰਕਾਰ ਮੈਂ ਤੇਰੇ ਕਹਿਣ ਤੇ ਇੱਕ ਦੋ ਦਿਨ ਹੋਰ ਰਹਿ ਜਾਣਾ ਵਾ, ਅੱਗੇ ਸਤਿਗੁਰਾਂ ਨੇ ਭੇਜਿਆ ਏ, ਮੈਂ ਉਹ ਆਪਣਾ ਮਕਸਦ ਵੀ ਪੂਰਾ ਕਰਨਾ ਏ, ਪਰ ਚਲੋ ਸ਼ੁਰੂਆਤ ਹੋ ਗਈ। ਭਾਈ ਗੜੀਏ ਨੇ ਦੋ ਤਿੰਨ ਦਿਨ ਪਾਠ ਸੁਣਾਇਆ, ਆਖਣ ਲੱਗੇ ਸ਼ਾਹ ਦੌਲਾ ਕੁਝ ਦਿਨ ਹੋਰ ਰਹਿ ਜਾ। ਉਸ ਵਕਤ ਭਾਈ ਗੜੀਏ ਨੇ ਪਾਠ ਸੁਣਾਉਣ ਤੋਂ ਬਾਅਦ ਕਿਹਾ, ਦੇਖ ਜੇ ਤੇਰਾ ਇੰਨਾ ਹੀ ਪਿਆਰ ਏ ਸੁਖਮਨੀ ਸਾਹਿਬ ਨਾਲ, ਤੈਨੂੰ ਇੰਨਾ ਹੀ ਰਸ ਆਉਂਦਾ ਏ, ਤੂੰ ਆਪ ਕਿਉਂ ਨੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੰਦਾ। ਉਦੋਂ ਉਹ ਸ਼ਾਹ ਦੌਲਾ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗਾ ਮੈਂ ਇਹ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲਾਂਗਾ, ਕਿਸੇ ਹੋਰ ਸਿੱਖ ਨੂੰ ਵੀ ਬੁਲਾ ਕੇ ਉਹਦੇ ਕੋਲ ਸੁਣ ਲਾਂਗਾ, ਪਰ ਜਦੋਂ ਮੈਂ ਤੇਰੀ ਰਚਨਾ ਤੂੰ ਸੁਖਮਨੀ ਦਾ ਪਾਠ ਸੁਣਦਾ ਵਾਂ ਨਾ, ਸੱਚ ਜਾਣੀ ਭਾਈ ਗੜੀਆ ਉਦੋਂ ਕੇਵਲ ਤੇਰੀ ਰਚਨਾ ਤੂੰ ਮੈਨੂੰ ਗੁਰੂ ਅਰਜਨ ਪਿਤਾ ਜੀ ਦੀ ਬਾਣੀ ਸੁਖਮਨੀ ਸਾਹਿਬ ਦੇ ਦੀਦਾਰ ਨਹੀਂ ਹੋ ਕੁੰਦੇ, ਪਹਿਲਾਂ ਮੈਨੂੰ ਗੁਰੂ ਅਰਜਨ ਪਿਤਾ ਜੀ ਦੇ ਦੀਦਾਰ ਕੁੰਦੇ ਕਹਿਣ, ਤੇ ਫਿਰ ਤੇਰੀ ਰਸਨਾ ਤੋਂ ਮੈਨੂੰ ਇੰਜ ਲੱਗਦਾ ਏ ਤੇਰੀ ਰਸਨਾ ਤੋਂ ਗੁਰੂ ਨਹੀਂ ਬੋਲਦਾ, ਖੁਦ ਨਿਰੰਕਾਰ ਆਪ ਬੋਲ ਲਿਆ, ਕਿਉਂਕਿ ਤੂੰ ਅੰਦਰੋਂ ਜੁੜਿਆ ਏ। ਇਹਦੇ ਚ ਕੋਈ ਦੋ ਰਾਵਾਂ ਨਹੀਂ ਦੇ, ਜਦੋਂ ਕੋਈ ਅੰਦਰੋਂ ਜੁੜ ਕੇ ਬੋਲੇਗਾ ਪਿਆਰਿਓ, ਉਹਦੀ ਜ਼ੁਬਾਨ ਤੇ ਬੈਠ ਕੇ ਪ੍ਰਭੂ ਆਪ ਬੋਲਦਾ ਏ। ਕਹਿਣ ਲੱਗਾ ਭਾਈ ਗੜੀਆ, ਜਿਹਦੇ ਘਰ ਵਾਹਿਗੁਰੂ ਆਪ ਆ ਕੇ ਬੋਲੇ ਉਹ ਕਿਵੇਂ ਕਹੇਗਾ ਮੇਰੇ ਘਰੋਂ ਚਲਾ ਜਾ, ਮੇਰੇ ਕੰਨਾਂ ਵਿੱਚ ਵਾਹਿਗੁਰੂ ਦੇ ਬੋਲ ਨਾ ਪੈਣ, ਉਹ ਬੋਲਾਂ ਨੂੰ ਸੁਣ ਕੇ ਅੰਦਰ ਮੇਰਾ ਤ੍ਰਿਪਤ ਹੁੰਦਾ ਏ, ਮੈਂ ਕਿਵੇਂ ਕਵਾਂ ਤੂੰ ਬੋਲਦਾ ਨਹੀਂ।
ਵਸ ਦਾ ਰੂਪ ਨਹੀਂ ਦੇ ਕੁਦਰੇ, ਜਦੋਂ ਗੁਰੂ ਅਮਰਦਾਸ ਜੀ ਬੋਲਦੇ ਸਨ ਧੰਨ ਗੁਰੂ ਅਮਰਦਾਸ ਪਿਤਾ ਜੀ, ਤੇ ਸਰੋਤੇ ਸਨ ਗੁਰੂ ਰਾਮਦਾਸ ਪਿਤਾ ਜੀ, ਤੇ ਜਦੋਂ ਸੁਣਦੇ ਨਾ ਸੁਣਦਿਆਂ ਸੁਣਦਿਆਂ ਬਸ ਅੰਦਰਲਾ ਇਹਨਾਂ ਕੁ ਰੱਜ ਜਾਂਦਾ, ਗੁਰੂ ਰਾਮਦਾਸ ਪਿਤਾ ਦੇ ਨੇਤਰ ਭਿੱਜ ਜਾਂਦੇ, ਕਦੇ ਵੀ ਅੱਖ ਦਾ ਪਾਣੀ ਨਹੀਂ ਸੀ ਸੁੱਕਿਆ। ਗੁਰੂ ਰਾਮਦਾਸ ਪਿਤਾ ਦੇ ਹਰ ਅੰਮ੍ਰਿਤ ਭਿੰਨੇ ਲੋਇਣਾ, ਸਦਾ ਕੀ ਅੰਮ੍ਰਿਤ ਨਾ ਲੋਇਣ ਭਿੱਜੇ ਰਹਿੰਦੇ। ਜਦੋਂ ਸਤਿਗੁਰੂ ਬੋਲਦੇ ਉਦੋਂ ਭੁੱਬਾਂ ਵੀ ਨਿਕਲਦੀਆਂ। ਸੰਤਾਂ ਨੇ ਪੁੱਛਣਾ ਸਤਿਗੁਰੂ ਜੀ ਆਖਿਰਕਾਰ ਸਤਿਗੁਰੂ ਬੋਲਦੇ ਨੇ, ਹੋਰ ਵੀ ਸੰਗਤਾਂ ਸੁਣਦੀਆਂ ਨੇ, ਪਰ ਜਦੋਂ ਤੁਸੀਂ ਸੁਣਦੇ ਹੋ ਤੇ ਤੁਸੀਂ ਇਹਨਾਂ ਬੈਰਾਗ ਵਿੱਚ ਕਿਉਂ ਆ ਜਾਂਦੇ ਹੋ। ਉਦੋਂ ਉਹਨਾਂ ਨੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗੇ ਤੁਮਰੇ ਗੁਣ ਪਿਆ ਕਹਾ ਮੇਰੇ ਸਤਿਗੁਰਾ, ਜਬ ਕੋਰ ਬੋਲੇ ਤਬ ਬਿਸਮ ਕੋਈ ਜਾਏ। ਜਦੋਂ ਸਤਿਗੁਰੂ ਬੋਲਦੇ ਸਨ ਮੇਰੇ ਅੰਦਰ ਵਿਸਮਾਤਮਈ ਅਵਸਥਾ ਬਣ ਜਾਂਦੀ ਏ, ਮੈਂ ਕਿਸੇ ਹੋਰ ਦੁਨੀਆ ਦਾ ਵਾਸੀ ਬਣ ਜਾਂਦਾ ਵਾ, ਮੈਂ ਇਸ ਸਰੀਰ ਅੰਦਰ ਰਹਿ ਕੇ ਕਿਸੇ ਹੋਰ ਦੇ ਦੀਦਾਰ ਵਿੱਚ ਚਲਾ ਜਾਂਦਾ ਵਾ। ਪਿਆਰਿਓ, ਸ਼ਾਹ ਦੌਲਾ ਨੇ ਆਖਿਆ ਭਾਈ ਗੜੀਆ ਮੈਨੂੰ ਤੇਰੀ ਜ਼ੁਬਾਨ ਤੋਂ ਰੱਬ ਬੋਲਦਾ ਨਜ਼ਰ ਆ ਰਿਹਾ ਏ, ਮੈਂ ਚਾਹੁੰਦਾ ਇਹ ਬੋਲਦਾ ਰਹੇ, ਮੈਂ ਸੁਣਦਾ ਰਵਾਂ, ਮੈਨੂੰ ਪ੍ਰਤੱਖ ਦੀਦਾਰ ਕੁੰਦੇ ਰਹਿਣ। ਤੇ ਕਹਿੰਦੇ ਨੇ ਕੁਝ ਦਿਨ ਹੋਰ ਰੱਖਿਆ, ਭਾਈ ਗੜੀਆ ਤੁਰਨ ਲੱਗਾ, ਇੱਕ ਘਟਨਾ ਵਾਪਰ ਗਈ। ਉਹ ਘਟਨਾ ਵੀ ਬੜੀ ਅਜੀਬ ਸੀ ਗੁਰੂ ਕੇ ਪਿਆਰਿਓ। ਇਹ ਪੀਰ ਜਿਹੜਾ ਸੀ ਇਹ ਸ਼ਾਹ ਦੌਲਾ ਵੇਖਿਆ, ਕਹਿਣ ਲੱਗਾ ਭਾਈ ਗੜੀਏ ਕੋਲ ਅੰਦਰ ਵੀ ਬੜੀ ਇਹ ਅੰਦਰੋਂ ਰੱਜਿਆ ਹੋਇਆ ਏ, ਇਹਦੀ ਜ਼ੁਬਾਨ ਚ ਰਸ ਬੜਾ ਏ, ਪਰ ਤਨ ਦੇ ਕੱਪੜੇ ਵੇਖ ਕੇ ਲੱਗਦਾ ਏ ਗੁਰੂ ਅਰਜਨ ਪਿਤਾ ਨੇ ਇਸ ਨੂੰ ਅੰਦਰ ਦੌਲਤ ਕੁਝ ਨਾਮ ਜਪਣ ਦੀ ਜੁਗਤੀ ਦਿੱਤੀ ਏ, ਪਰ ਇਸ ਨੂੰ ਬਾਹਰੀ ਦੌਲਤ ਨੇ ਦਿੱਤੇ। ਵਿਚਾਰਾ ਕੰਗਾਲ ਏ, ਐਵੇਂ ਕਿਧਰੇ ਡੋਲ ਨਾ ਜਾਵੇ। ਇਸ ਨੇ ਨਾ ਇੱਕ ਦਿੱਤਾ ਇਹਨੂੰ ਪਾਰਸ, ਤੇ ਪਾਰਸ ਪਕੜਾ ਕੇ ਕਹਿਣ ਲੱਗਾ ਆ ਲੈ ਇਸ ਨੂੰ ਇੱਟ ਨਾਲ ਸੁਹਾ ਸੁਹਾ ਦਿੱਤਾ, ਉਹ ਸੋਨਾ ਬਣ ਗਿਆ। ਕਹਿਣ ਲੱਗਾ ਇਹ ਲੈ ਜਾ ਜਿੰਨਾ ਕੁ ਤੈਨੂੰ ਚਾਹੀਦਾ ਏ, ਇਹ ਸੋਨੇ ਨੂੰ ਵਰਤ ਲਈ, ਕੱਪੜਾ ਲੀੜਾ ਲੈ ਲਈ, ਬਾਕੀ ਸਾਂਭ ਲਈ, ਤੇ ਇਹਨੂੰ ਸਾਂਭ ਕੇ ਫਿਰ ਜਦੋਂ ਕਿਧਰੇ ਮਾਤਾ ਦੀ ਲੋੜ ਪੈ ਗਈ ਉਦੋਂ ਵਰਤ ਲਈ। ਉਦੋਂ ਭਾਈ ਗੜੀਆ ਹੱਸਿਆ ਵੀ ਇਹਦੀ ਫਕੀਰੀ ਤੇ ਰੋਇਆ ਵੀ, ਆਪਣੇ ਅੰਦਰ ਵੇਖ ਕੇ ਗੁਰੂ ਅਰਜਨ ਪਿਤਾ ਜੀ ਚਰਨਾਂ ਵਿੱਚ ਨਮਸਕਾਰ ਕੀਤੀ। ਕਹਿਣ ਲੱਗਾ ਓਏ ਫਕੀਰ ਸ਼ਾਹ ਦੌਲਾ, ਤੂੰ ਕਹਿੰਦਾ ਏ ਆ ਸੋਨੇ ਦੀ ਇੱਟ ਸੰਭਾਲ ਲੈ, ਮੇਰੇ ਗੁਰੂ ਅਰਜਨ ਪਿਤਾ ਨੇ ਸਿੱਖ ਨੂੰ ਕਿਹਾ ਸਿੱਖਾ ਸੋਨੇ ਨੂੰ ਨਾ ਆਪਣੇ ਘਰ ਅੰਦਰ ਸੰਭਾਲੀ, ਇਹ ਜਾਂਦਾ ਏ ਤੇ ਚਲਾ ਜਾਵੀ, ਪਰ ਜੇਕਰ ਸੰਭਾਲਣਾ ਏ ਤੇ ਕੇਵਲ ਵਾਹਿਗੁਰੂ ਦੀ ਯਾਦ ਨੂੰ ਸੰਭਾਲ ਕੇ ਰੱਖੀ। ਹੁਣ ਮੈਂ ਉਹਦੀ ਯਾਦ ਸੰਭਾਲਾਂ ਕੀ ਦੌਲਤ ਸੰਭਾਲਾਂ, ਇਹ ਪੜ੍ਹਦੇ ਹੋ ਨਾ, ਜੇ ਤੂੰ ਤੁਠਾ ਕਿਰਪਾ ਨਿਦਾਨ ਨਾਂਦੂ ਜਾਵੇ ਖਾਲ, ਇਸਾ ਪਾਈ ਨੂੰ ਦਾਤੜੀ ਨਿਤ ਕਿਰਦਾ ਰੱਖਾਂ ਸੰਭਾਲ। ਗੁਰੂ ਤਾਂ ਕਹਿੰਦਾ ਕਿਰਦੇ ਚ ਵਾਹਿਗੁਰੂ ਸਾਹਿਬ, ਤੇ ਮੈਂ ਸਾਂਭਦਾ ਕਿਰਾਂ ਦੌਲਤ, ਇਹ ਸੋਨੇ ਦੀ ਇੱਟ ਮੈਂ ਜ਼ਰੂਰ ਲਵਾਂਗਾ ਤੇਰੇ ਕੋਲੋਂ, ਪਰ ਇੱਕ ਕੰਮ ਤੋਂ ਕਰ। ਭਾਈ ਗੜੀਏ ਨੇ ਇਹ ਦਿਖਾਉਣਾ ਸੀ ਸਤਿਗੁਰੂ ਸਿੱਖ ਨੂੰ ਅੰਦਰੋਂ ਰਾਜਾ ਬਣਾ ਦਿੰਦਾ ਏ, ਉਹ ਮੰਗਦਾ ਨਹੀਂ, ਇਹਦਾ ਇਹ ਨਹੀਂ ਮਤਲਬ ਉਹਦੇ ਕੋਲ ਕੁਝ ਕਹਿ ਨਹੀਂ ਏ। ਭਾਈ ਗੜੀਆ ਕਹਿਣ ਲੱਗਾ ਫਕੀਰਾ ਆ ਸਾਹਮਣੇ ਖੇਤ ਦਿਸਦਾ ਈ। ਕਹਿਣ ਲੱਗਾ ਤਾਂ ਕਹਿਣ ਲੱਗਾ ਇਹ ਵਾਣ ਵਗਿਆ ਇਹਦੇ ਚ ਤੈਨੂੰ ਕੀ ਦਿਸਦਾ? ਕਹਿੰਦੇ ਮਿੱਟੀ ਦੀਆਂ ਨਿੱਕੀਆਂ ਨਿੱਕੀਆਂ ਡਲੀਆਂ, ਕੁਝ ਵੱਡੇ ਡਲੇ ਸਨ। ਕਹਿਣ ਲੱਗੇ ਇੱਕ ਵਾਰੀ ਅੱਲਾ ਤਾਲਾ ਨੂੰ ਯਾਦ ਕਰ, ਨੇਤਰ ਬੰਦ ਕਰਕੇ ਖੋਲ, ਦੁਬਾਰਾ ਵੇਖ। ਜਦੋਂ ਦੁਬਾਰਾ ਨੇਤਰ ਖੋਲ ਕੇ ਵੇਖਿਆ ਸਾਰਾ ਖੇਤ ਹੀ ਗੁਰੂ ਕੇ ਪਿਆਰਿਓ ਸੋਨੇ ਦੀਆਂ ਇੱਟਾਂ ਨਾਲ ਭਰਿਆ ਪਿਆ। ਜਦੋਂ ਵੇਖਿਆ ਭਾਈ ਗੜੀਏ ਦੇ ਚਰਨੀ ਪੈ ਗਿਆ। ਆਖਣ ਲੱਗਾ ਓਏ ਫਕੀਰ ਸ਼ਾਹ ਦੌਲਾ, ਮੇਰੇ ਗੁਰੂ ਨੇ ਇੰਨੀ ਕਿਰਪਾ ਕੀਤੀ ਆ, ਤੂੰ ਤਾਂ ਕੇਵਲ ਇੱਕ ਸੋਨੇ ਦੀ ਇੱਟ ਦੇਣੀ ਚਾਹੁੰਦਾ ਏ, ਗੁਰੂ ਨੇ ਸਿੱਖ ਦਾ ਅੰਦਰ ਇੰਨਾ ਕੁ ਭਰ ਦਿੱਤਾ ਏ, ਇਹ ਜਿਸ ਮਿੱਟੀ ਵੱਲ ਇੱਕ ਵਾਰੀ ਮੇਰ ਭਰੀ ਨਿਗਾਹ ਨਾਲ ਵੇਖ ਜਾਵੇ ਉਹਨੂੰ ਸੋਨੇ ਦਾ ਬਣਾ ਸਕਦਾ ਏ, ਖੇਤਾਂ ਦੇ ਖੇਤ। ਪਰ ਮੇਰੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਰਹਿੰਦਾ ਏ। ਭਾਈ ਗੁਰਦਾਸ ਮਹਾਂਪੁਰਸ਼ ਉਹਨੇ ਸੱਚ ਕਿਹਾ ਏ, ਭਾਈ ਸਤਿਗੁਰੂ ਖੁਦ ਵੀ ਦੇਣਾ ਚਾਹੁੰਦਾ ਸਿੱਖ ਨੂੰ ਪਦਾਰਥ। ਜਰਾ ਵੇਖੋ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਉਸ ਇਹ ਨਹੀਂ ਕਹਿੰਦੇ ਪੁਰਾਤਨ ਗੁਰਸਿੱਖਾਂ ਦੀ ਦੌਲਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਉਹਨਾਂ ਦੇ ਰਾਜ ਭਾਗ ਨੂੰ ਵੇਖ ਕੇ। ਉਦੋਂ ਕਹਿੰਦੇ ਹਾਂ ਕਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਮਾਈਆਂ ਕਰਦੇ ਸਨ, ਕਿਹੜੀਆਂ ਕਮਾਈਆਂ? ਜੇ ਅਸੀਂ ਤਾਂ ਮੰਗ ਕੇ ਵੀ ਗੁਰੂ ਨਾਲ ਨਹੀਂ ਜੁੜਦੇ, ਪਰ ਉਹ ਸਨ ਉਹ ਗੁਰਸਿੱਖੀ ਦੀ ਨਿਸ਼ਾਨੀ ਏ। ਜੇਕਰ ਸਤਿਗੁਰੂ ਵੀ ਕਹਿਣ ਲੈ ਸਿੱਖਾ ਤੂੰ ਬੜਾ ਚਿਰ ਸੇਵਾ ਕਰਦਾ ਪਿਆ ਏ, ਬੜਾ ਸਿਮਰਨ ਕੀਤਾ ਏ, ਹੁਣ ਚਾਰ ਪਦਾਰਥ ਆਖੀਆਂ ਨੂੰ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਸਤਿਗੁਰੂ ਚਾਰ ਪਦਾਰਥ ਦਿੰਦਾ ਏ, ਸਿੱਖ ਕਹਿੰਦਾ ਨਾ ਗੁਰੂ ਸਾਹਿਬ ਮੈਨੂੰ ਇਹ ਪਦਾਰਥ ਨਹੀਂ ਚਾਹੀਦੇ। ਸਤਿਗੁਰ ਦੇ ਨਾ ਗੁਰਸਿੱਖ ਮੰਗੇ, ਸਤਿਗੁਰੂ ਆਪਣੀ ਮਰਜ਼ੀ ਨਾਲ ਦੇਵੇ ਭਲਾ, ਪਰ ਗੁਰੂ ਦਾ ਸਿੱਖ ਕਦੇ ਮੰਗਦਾ ਨਹੀਂ। ਅੱਠ ਸਿੱਧੀ ਨਿੱਧੀ ਨਵੇਂ ਰਿੱਧ ਨਾ ਗੁਰਸਿੱਖ ਧਾਤਾ ਢੰਗੈ। ਜੇਕਰ ਗੁਰੂ ਕੇ ਪਿਆਰਿਓ ਨਿਧੀਆਂ ਸਿੱਧੀਆਂ ਵੀ ਮਿਲਣ ਗੁਰੂ ਦਾ ਸਿੱਖ, ਉਹਨਾਂ ਨੂੰ ਤੁਛ ਜਾਣ ਕੇ ਪਰੇ ਸੁੱਤੇਗਾ, ਕਾਮ ਧੇਨ ਲੱਖ ਲੱਖਮੀ। ਕਹਿਣ ਲੱਗੇ ਸਾਧ ਸੰਗਤ, ਜੇਕਰ ਕਾਮ ਧੇਨਾ ਲੱਖਾਂ ਗੁਰੂ ਦੇਵੇ ਤਾਂ ਵੀ ਸਿੱਖ ਪ੍ਰਵਾਨ ਨਹੀਂ ਕਰਦਾ। ਲੱਖ ਪਾਰਸ ਲੱਖ ਪਾਰ ਜਾਤ, ਹੱਥ ਨਾ ਛੂੰਦਾ ਫਲ ਨਾ ਅਭੰਗੈ। ਲੱਖਾਂ ਪਾਰਸ ਤੇ ਪਾਰ ਜਾਤ ਵੀ ਇਸੀ ਪ੍ਰਵਾਨ ਕਰਦਾ, ਇੱਕੋ ਗੱਲ ਕਹਿੰਦਾ ਸੀ ਮੇਰੇ ਮਾਲਕ, ਜੇਕਰ ਤ੍ਰੁਟਾਂ ਮੇਰੇ ਉੱਪਰ ਇੱਕ ਦਾਤ ਮੈਨੂੰ ਦੇ ਦੇ, ਉਹ ਇਸ ਜ਼ਿੰਦਗੀ ਦੇ ਅੰਦਰ ਮੇਰਾ ਤੇਰੇ ਚਰਨਾਂ ਦੇ ਨਾਲ ਪਿਆਰ ਅੰਤ ਤੱਕ ਬਣਿਆ ਰਵੇ, ਮੇਰੇ ਅੰਦਰੋਂ ਕਦੇ ਤੇਰੀ ਯਾਦ ਨਾ ਭੁੱਲੇ। ਸਾਧ ਸੰਗਤ, ਉਦੋਂ ਸ਼ਾਹ ਦੌਲਾ ਵਰਗੇ ਵੀ ਚਰਨੀ ਪੈ ਗਏ। ਇਹ ਹੈ ਗੁਰੂ ਕੀ ਸਿੱਖੀ, ਪਰ ਅਸੀਂ ਸਾਰੀ ਜ਼ਿੰਦਗੀ ਹੋਰ ਹੀ ਝੂਠੇ ਪਦਾਰਥ ਮੰਗਦੇ ਰਹਿੰਦੇ ਹਾਂ। ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਕਰਿਓ ਸੰਗਿਆ ਨਾ ਕਰੋ, ਗਿਣਤੀ ਤੁਹਾਡੀ ਬਹੁਤ ਏ। ਗੁਰੂ ਦੇ ਚਰਨਾਂ ਵਿੱਚ ਜਦੋਂ ਮੰਗਾਂ ਨੇ ਰਲ ਕੇ, ਫਿਰ ਹੌਲੀ ਹੌਲੀ ਇਹ ਮੰਗ ਵਧੇਗੀ। ਇੱਕ ਦਿਨ ਆਏਗਾ ਜਦੋਂ ਨਾਮ ਦਾ ਰੰਗ ਚੜੇਗਾ ਤੇ ਬਾਕੀ ਇਹ ਮੰਗਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ। ਸਾਰੇ ਕਿਰਪਾ ਕਰੋ, ਰਲ ਕੇ ਆਖੋ, ਜੇ ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਨਾ ਮਿਲੇ ਤਾਂ। ਅਸਲ ਵਿੱਚ ਜੀਵਨ ਕਹਿ ਜਦੋਂ ਨਾਮ ਮਿਲੇ ਉਦੋਂ ਤਨ ਤੇ ਮਨ ਦੋਵੇਂ ਹੀ ਘਰੇ ਹੋ ਜਾਂਦੇ ਸਨ, ਫਿਰ ਮੰਗਣ ਦੀ ਲੋੜ ਨਹੀਂ। ਅੰਦਰੋਂ ਜਦੋਂ ਸਿੱਖ ਇੰਨੀਆਂ ਤਾਕਤਾਂ ਦਾ ਮਾਲਕ ਹੋਏਗਾ ਉਹ ਤਾਂ ਫਿਰ ਜਗਤ ਨੂੰ ਕੁਝ ਦੇਵੇਗਾ, ਕੁਝ ਮੰਗੇਗਾ ਨਹੀਂ। ਸਾਧ ਸੰਗਤ, ਹਜ਼ੂਰ ਨੇ ਇੱਕ ਹੀ ਬਚਨ ਕਿਹਾ, ਦੇਖ ਕਾਚ ਕੋਟਨ, ਇਹ ਸਰੀਰ ਇੱਕ ਤੇਰਾ ਕੱਚਾ ਇਹ ਹੈ ਕਿਲਾ ਬਣਾਇਆ, ਰਚੰਤ ਤੋਯਨ ਇਹਨੂੰ ਪਾਣੀ ਨਾਲ ਬਣਾਇਆ ਏ। ਪਿਤਾ ਜੀ ਗੁਰੂ ਕੇ ਪਿਆਰੇ ਉਹ ਵੀ ਇਹਦੀ ਬੂੰਦ ਨਾਲ ਕਹਿਣ ਲੱਗੇ, ਦੇਖ ਕਾਚ ਕੋਟਨ ਰਚੰਤ ਤੋਯਨ, ਤੋਇਨ ਦਰਸ਼ਨ ਦਾ ਪਾਣੀ, लेपन रकत चरमण है ए आलू का मिज का इस दे उपर प्यारे लेप किया हुआ चमड़े का ये शरीर की असलियत दस रहे ने नवम तां द्वारन ए नौ दरवाजे सन कह लगे ओदे नाल की भीत रह सन भीत दार च दरवाजा दोनों शब्द कठे आ गए द्वारन ते भीतं नवम तां द्वारन भीत रह सन नौ ए दरवाजे सन पर ए भीत रह सन दरवाजे बंद नहीं किते ए खुले ने अखां खुलियां ने नक खुला है जुबान ए मुंह खुला है हजूर कह लगे कन खुला कह फिर बाए रूपन अस्तमने ये साडा कच्चा किला कलोता का दे ते कह ये स्वासा दी थम्मी ते स्वास कह ये शरीर खलोता है स्वास जदों अंदरों मुक जान एकदम ते मिट्टी अंदर मिट्टी हो जाएगा हजूर कह लगे देख प्यारिया असलियत तेरे शरीर दी ए वे कि तू की कर रहे गोविंद नामन मह सिमरंत अज्ञानी जानंत अकरण सारी जिंदगी इस तरह शरीर नू प्यार कर गाए जिवें इसने कदे मुकना ही ना होवे हर चीज शरीर लई ते जोड़ रहा है आत्मा लई कुछ भी करन नू प्यार नहीं है हजूर कहंदे ने अज्ञानिया परमेश्वर दा सिमरन कर उस दे नाल तू अपनी सान नहीं पा रहा दुर्लभ दे उदरंत इस देखी दा उधार तां होईगा जे साध शरण नानक जे तू साधुआं दी संगत गुरु की शरण विच आ जाएगा ते आ के की करना है बह के नहीं चले जाना करना खर खर हर 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 खरे जपंत अपनी जुबान तो सदा वाहे गुरु वाहे गुरु वाहे गुरु जपदे जाना है बस एदे नाल इस देसी दा उधार होएगा जदों कोई जपदा है उदो बचन सुबंत तोयं अचुत गुण गं पूर्ण बोलो कृपाला इदार्थ कह हे निरंकार तेरी की शोभा कह हर जगह ते तू की गुणा दा खजाना है पूर्ण बोलो कृपाला तुहाडे अंदर गुण बहुते ने फिर पता लगेगा ओ वाहिगुरु बड़ा कृपालू है गंभीरं ऊंचा सरबग अपारा बड़ा उच्चा वाहिगुरु है सरबग कह जिदा कोई अंत नहीं पा सकदा प्रत्या प्रेम विश्राम चरण प्रत्या प्रेम दर्च कह अपनी दासां दा ओ प्यारा है साध संगत उस दे चरणा दे अंदर ओ प्यारे ओदे अपनी सुरती नूं जोड़ दे ओदा आसरा तकदे ने जिहड़े अनाथ नाते नानक शरणन जिदा कोई ना कोवे ओदा नाथ कह अकाल पुरख वाहिगुरु ओदी शरण विच आ जाओ सहज कहिंदे असलियत विच अनाथ ओ नहीं जिन्हां दे मापे मर गए ने अनाथ ओ नहीं जिन्हां दे कोल पैसा टका नहीं है अनाथ ओ नहीं जिन्हां कोल घर बार नहीं है सतगुरु कहिंदे ने अनाथ असल विच ओ ए जिन्हां दे कोल दुनिया दी हर चीज तां है पर एक मेरे निरंकार दा नाम सिमरन नहीं है ओदे वर्गा अनाथ कौन होएगा इसी बचन धन गुरु अमरदास पिता ने कहा सी चलिए जुलाइए जिन्ना चिर गुरु अंगद पिता नहीं सन मिले मेरा गुरु नहीं सी बनिया ओना चिर ता मैं निथावा सा निमाना सी पर जदो मेनू सतगुरु गुरु अंगद पिता वर्गा गुरु मिल गया हुण मैं थां वाला बन गया हुण मेरा कोई नाच है हुण कोई मेरा कसम है हुण कोई मेरा मालक है इसलिए हुण ना मेनू कह इसलिए गुरु के प्यारो आओ मेरे सतगुरु पिता जी दे ए पाक पवित्र बचन ने सत संगत पई इस देखी दे नाल विकार ना पोगिए इस देखी दे नाल परमेश्वर दा सिमरन करिए इस देखी अंदर सदा पदार्थां दी मंगा ना कायम करिए इस देखी दे अंदर परमेश्वर नू मिलन लई नाम दी मंगा कायम करिए जेकर नाम मंगांगे फिर ए अंदरों भी रज जांगे जो साडे कोल होएगा ओदे नाल ही तृप्तां ते जेकर नाम ना होवे भावें लखां साडे कोल होवे तां वी भुखे दे भुखे रवांगे ਗੁਰੂ ਹਰਿਜਨ ਪਿਤਾ ਜੀ ਨੇ ਅੱਜ ਬਚਨ ਕਿਹਾ ਏ, ਅਤਿਅੰਤ ਆਸਾ ਆਸਿਕੈ ਪਵਨੰ। ਹਾਂ ਪ੍ਰਾਹੁਣੇ, ਪਰ ਆਸਾ ਬਹੁਤ ਵੱਧ ਜਾਣ ਦੀਆਂ, ਉਹ ਮੁੱਕਣੀਆਂ ਕੋਈ ਨਹੀਂ, ਰੋਂਦੇ ਕਲਪਦੇ ਮੁੱਕ ਜਾਣਗੇ। ਪਰ ਜੇ ਗੁਰੂ ਦੀ ਕਿਰਪਾ ਨਾਲ ਅੰਦਰ ਨਾਮ ਟਿਕ ਗਿਆ, ਫਿਰ ਜਿਉਂਦਿਆਂ ਜੀ ਕੀ ਤ੍ਰਿਪਤ ਹੋਵਾਂਗੇ ਤੇ ਬੜੀ ਖੁਸ਼ੀ ਤੇ ਚਾਹ ਨਾਲ ਜਗਤ ਤੋਂ ਜਾਣਗੇ, ਕਿਉਂਕਿ ਇਸੇ ਮਾਲਕ ਦੀ ਯਾਦ ਮਿਲੀ ਸੀ। ਸਰੀਰ ਛੱਡਣ ਤੋਂ ਬਾਅਦ ਖੁਦ ਮਾਲਕ ਦਾ ਦੀਦਾਰ ਤੇ ਘਰ ਪ੍ਰਾਪਤ ਹੋਏਗਾ। ਸਤਿਗੁਰੂ ਪਿਤਾ ਜੀ ਕਿਰਪਾ ਕਰਨ, ਸਾਨੂੰ ਦਰੋ ਕਰੋ ਨਾਮ ਦੀ ਦਾਤ, ਗੁਰਸਿੱਖੀ ਦਾਤ, ਚਰਨਾ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਨਦਰੀ ਅਦਰ ਨਿਕਾਲ ਕਰ ਦੇਣ। ਅੱਜ ਇੰਨੇ ਬਚਨ ਪ੍ਰਵਾਨ ਕਰਿਆ ਜੇ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀਓ, ਗੁਰੂ ਘਰ ਦੇ ਸ਼ਰਧਾਲੂ ਪਰਿਵਾਰ, ਗੁਰੂ ਕੇ ਲੰਗਰਾਂ ਦੀ ਸੇਵਾ, ਗੁਰੂ ਸੰਗਤ ਦੀ ਸੇਵਾ, ਗੁਰੂ ਦਰਬਾਰ ਦੀ ਸੇਵਾ ਕਰ ਰਹੇ ਸਨ। ਸਤਿਗੁਰੂ ਪਿਤਾ ਜੀ ਕਿਰਪਾ ਕਰਨ, ਸੇਵਕ ਪਰਿਵਾਰ ਨੂੰ ਦਰੋ ਕਰੋ, ਗੁਰਸਿੱਖੀ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰ ਦੇਣ। ਦਰੋ ਕਰੋ ਨਾਮ ਦੀ ਦਾਤ, ਚਰਨਾ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜ ਦੇਣ। ਅੱਜ ਇੰਨੇ ਬਚਨ ਪ੍ਰਵਾਨ ਕਰਨੇ, ਕੱਲ ਦੇ ਦੀਵਾਨ ਅੰਦਰ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਸਾਨੂੰ ਇਹ ਦੱਸਣਗੇ, ਜਿਹੜੇ ਪਰਮੇਸ਼ਰ ਦਾ ਆਸਰਾ ਲੈਂਦੇ ਨੇ ਉਹਨਾਂ ਦੀ ਵਾਹਿਗੁਰੂ ਇਸ ਦੁਨੀਆਂ ਦੇ ਅੰਦਰ ਰਖਵਾਲੀ ਕਿਵੇਂ ਕਰਦੇ ਸਨ, ਉਹਨਾਂ ਦੇ ਰਾਖੀ ਕਿਵੇਂ ਬਣਦੇ ਸਨ, ਉਹਨਾਂ ਦੀ ਸਹਾਇਤਾ ਕਿਵੇਂ ਕਰਦੇ ਸਨ। ਆਪ ਜੀ ਨਾਲ ਕੱਲ ਨੂੰ ਵਿਚਾਰ ਸਾਂਝੇ ਕਰਾਂਗੇ। ਆਓ ਪਿਆਰ ਸਹਿਤ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।